ਜੁਗਾ ਟਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਾਮ ਸਿਮਰਨ ਅਭਿਆਸ ਕਮਾਈ ਦਾ ਯਤਨ ਕਰਕੇ ਹਟੇ ਹਾਂ। ਗੁਰੂ ਸਾਹਿਬ ਆਪ ਸ਼ਬਦ ਸਰੂਪ ਸਨ, ਪਰ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ ਉਹਨਾਂ ਪੰਜ ਭੂਤਕ ਸਰੀਰ ਧਾਰੇ ਅਤੇ ਸਾਨੂੰ ਸਹੀ ਆਤਮਿਕ ਸੇਧ ਦੇਣ ਲਈ ਆਪਣੇ ਆਤਮਿਕ ਪ੍ਰਕਾਸ਼ ਅਰਥਾਤ ਸ਼ਬਦ ਗੁਰੂ ਗੁਰਬਾਣੀ ਦੇ ਸਾਨੂੰ ਲੜ ਲਾ ਗਏ। ਪਰ ਅਸੀਂ ਇਸ ਤੁਰਕੀ ਬਾਣੀ ਨੂੰ ਕੇਵਲ ਅੱਖਰੀ ਅਰਥਾਂ ਤੱਕ ਹੀ ਸੀਮਿਤ ਸਮਝਿਆ ਹੋਇਆ ਹੈ। ਗੁਰਬਾਣੀ ਕੀ ਹੈ, ਬਾਣੀ ਜਾਂ ਗੁਰਬਾਣੀ ਵਿੱਚ ਕੀ ਅੰਤਰ ਹੈ, ਗੁਰਬਾਣੀ ਦਾ ਅਨੁਭਵੀ ਆਤਮ ਗਿਆਨ ਕੀ ਹੈ, ਇਹਨਾਂ ਦੀ ਸਾਨੂੰ ਸੋਝੀ ਨਹੀਂ। ਪਰ ਗੁਰਬਾਣੀ ਦੀ ਸੋਝੀ ਇਹਦੇ ਸ਼ਬਦੀ ਅਰਥਾਂ ਤੋਂ ਉੱਪਰ ਉੱਠ ਕੇ ਕੇਵਲ ਆਤਮਿਕ ਅਨੁਭਵ ਦੁਆਰਾ ਹੀ ਆ ਸਕਦੀ ਹੈ, ਜਿਸ ਨੂੰ ਕਿ ਕੋਈ ਵਿਰਲੇ ਤੱਤ ਜੋਗ ਕੇ ਬੇਤੇ ਬੁੱਝ ਸੀਜ ਪਹਿਚਾਣ ਸਕਦੇ ਹਨ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਸੋ ਗੁਰਮੁਖ ਪਿਆਰੇ ਬਾਊ ਜੀਆਂ ਨੇ ਸਾਨੂੰ ਇਸ ਚਾਨਣ ਮੁਨਾਰੇ ਦੀ ਸੋਝੀ ਦੇਣ ਲਈ ਇਹਦੇ ਅਨੁਭਵੀ ਅਰਥਾਂ ਤੱਕ ਪਹੁੰਚਣ ਲਈ ਸਾਡੇ ਵਾਸਤੇ ਕਿਹੜੀਆਂ ਕਿਹੜੀਆਂ ਗੱਲਾਂ ਜ਼ਰੂਰੀ ਹਨ, ਆਪਣੇ ਆਤਮਿਕ ਅਨੁਭਵ ਦੇ ਸਮੁੰਦਰ ਵਿੱਚ ਟੁੱਬੀਆਂ ਲਾ ਕੇ ਉਹਨਾਂ ਨੇ ਜਿਹੜੇ ਜਿਹੜੇ ਗੁਰਬਾਣੀ ਅਨੁਭਵ ਦੇ ਹੀਰੇ ਮੋਤੀ ਇਕੱਠੇ ਕੀਤੇ ਹਨ, ਉਹ ਇਸ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਸ਼ਾਮਲ ਹਨ। ਸੋ ਧਿਆਨ ਨਾਲ ਸਰਵਣ ਕਰੀਏ। ਗੁਰਬਾਣੀ ਅਨੁਭਵ ਖਿਆਲਾਂ ਨੂੰ ਪ੍ਰਗਟ ਕਰਨ ਲਈ ਕਈ ਸਾਧਨ ਵਰਤੇ ਜਾਂਦੇ ਹਨ। ਅਸੀਂ ਆਪਣੇ ਵਿਚਾਰਾਂ ਨੂੰ ਖਿਆਲਾਂ ਨੂੰ ਪ੍ਰਗਟ ਕਰਨ ਲਈ ਕਈ ਸਾਧਨ ਵਰਤਦੇ ਹਾਂ, ਕਿਵੇਂ, ਇਸ਼ਾਰਿਆਂ ਦੁਆਰਾ, ਬੋਲੀ ਦੁਆਰਾ, ਲਿਖਤ ਦੁਆਰਾ, ਛੋਹ ਦੁਆਰਾ, ਤੀਬਰ ਭਾਵਨਾਵਾਂ ਦੀ ਅਬੋਲ ਬੋਲੀ ਅਰਥਾਤ ਵਾਈਬ੍ਰੇਸ਼ਨਸ ਦੁਆਰਾ, ਸਾਡੇ ਵਲਵਲਿਆਂ ਅਤੇ ਭਾਵਨਾਵਾਂ ਦੀ ਰੰਗਤ ਦੀ ਤੀਬਰਤਾ, ਤੀਖਣਤਾ ਅਤੇ ਦਾਮਨਿਕ ਸ਼ਕਤੀ ਅਨੁਸਾਰ ਸਾਡੇ ਖਿਆਲਾਂ ਦਾ ਇੱਕ ਦੂਜੇ ਉੱਤੇ ਅਸਰ ਪੈਂਦਾ ਹੈ। ਮਾਇਕੀ ਮੰਡਲ ਅੰਦਰ, ਤ੍ਰੈਗੁਣੀ ਮਾਇਕੀ ਮੰਡਲ ਅੰਦਰ ਅਸੀਂ ਜਿਹੜੇ ਵੀ ਖਿਆਲ, ਚਿਤਵਨੀਆਂ, ਸੰਕਲਪ, ਵਿਕਲਪ, ਵਲਵਲੇ, ਭਾਵਨਾਵਾਂ ਜਾਂ ਵਾਸ਼ਨਾਵਾਂ ਸਾਡੇ ਮਨ ਵਿੱਚ ਉਤਪੰਨ ਹੁੰਦੀਆਂ ਹਨ, ਉਹ ਤ੍ਰੈਗੁਣੀ ਮਾਇਕੀ ਰੰਗਤ ਅਰਥਾਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਲਵਲਿਆਂ ਅਤੇ ਵਾਸ਼ਨਾਵਾਂ ਦੇ ਕਈ ਸਰੂਪਾਂ ਵਿੱਚ ਜ਼ਾਹਰ ਹੁੰਦੀਆਂ ਹਨ। ਜੋ ਵੀ ਸਾਡੇ ਮਨ ਦੇ ਵਲਵਲੇ ਹਨ, ਵਿਚਾਰ ਹਨ, ਉਹ ਇਹਨਾਂ ਪੰਜਾਂ ਦੇ ਰੂਪ ਦੇ ਵਿੱਚ ਪ੍ਰਗਟ ਹੁੰਦੇ ਹਨ। ਇਹੋ ਜਿਹੇ ਖਿਆਲ ਸਾਡੇ ਦਿਮਾਗੀ ਗਿਆਨ ਤੱਕ ਹੀ ਸੀਮਿਤ ਹੁੰਦੇ ਹਨ। ਜਦੋਂ ਇਹਨਾਂ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਦੇ ਉੱਤੇ ਇਲਾਹੀ ਪ੍ਰਕਾਸ਼ ਦੀ ਝਲਕ ਪੈਂਦੀ ਹੈ, ਸਾਡੇ ਤ੍ਰੈਗੁਣੀ ਮਾਇਕੀ ਮੰਡਲ ਦੇ ਵਲਵਲਿਆਂ ਖਿਆਲਾਂ ਉੱਤੇ ਜਦ ਇਲਾਹੀ ਮੰਡਲ ਦੀ ਝਲਕ ਪੈਂਦੀ ਹੈ ਤਾਂ ਇਸ ਨੂੰ ਆਤਮਿਕ ਗਿਆਨ ਜਾਂ ਅਨੁਭਵੀ ਗਿਆਨ ਕਿਹਾ ਜਾਂਦਾ ਹੈ। ਸੋ ਅਨੁਭਵੀ ਗਿਆਨ ਕੀ ਹੈ? ਜਦੋਂ ਸਾਡੇ ਮਾਇਕੀ ਖਿਆਲਾਂ ਜਾਂ ਵਲਵਲਿਆਂ ਉੱਤੇ ਇਲਾਹੀ ਮੰਡਲ ਦੇ ਆਤਮਿਕ ਪ੍ਰਕਾਸ਼ ਦੀ ਝਲਕ ਪੈਂਦੀ ਹੈ ਤਾਂ ਉਸ ਨੂੰ ਆਤਮਿਕ ਗਿਆਨ ਜਾਂ ਅਨੁਭਵੀ ਗਿਆਨ ਕਿਹਾ ਜਾਂਦਾ ਹੈ। ਜਿਵੇਂ ਕਿ ਸੂਰਜ ਦੀ ਰੋਸ਼ਨੀ ਦਾ ਪ੍ਰਕਾਸ਼ ਤਾਂ ਸਦੀਵੀ ਹੋ ਰਿਹਾ ਹੈ, ਉਸੇ ਤਰ੍ਹਾਂ ਅਕਾਲ ਪੁਰਖ ਦੀ ਹਜ਼ੂਰੀ ਦਾ ਪ੍ਰਕਾਸ਼ ਵੀ ਸਦੀਵੀ, ਅਮਿਤ, ਅਪਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸੇ ਇਲਾਹੀ ਮੰਡਲ ਦੇ ਆਤਮਿਕ ਪ੍ਰਕਾਸ਼ ਵਿੱਚੋਂ ਹੀ ਅਨੁਭਵੀ ਗਿਆਨ ਉਪਜਦਾ ਹੈ। ਪਹਿਲਾਂ ਅਸੀਂ ਦੇਖਿਆ ਕਿ ਅਨੁਭਵੀ ਗਿਆਨ ਹੈ ਕੀ ਅਤੇ ਫਿਰ ਇਹ ਪੈਦਾ ਕਿੱਥੋਂ ਹੁੰਦਾ ਹੈ? ਇਲਾਹੀ ਮੰਡਲ ਦੇ ਆਤਮਿਕ ਪ੍ਰਕਾਸ਼ ਵਿੱਚੋਂ ਹੀ ਅਨੁਭਵੀ ਗਿਆਨ ਉਪਜਦਾ ਹੈ। ਜਦੋਂ ਇਹ ਆਤਮਿਕ ਪ੍ਰਕਾਸ਼ ਜਾਂ ਬ੍ਰਹਮ ਗਿਆਨ ਗੁਰੂਆਂ, ਭਗਤਾਂ ਸੰਤਾਂ ਰਾਹੀਂ ਮਾਇਕੀ ਮੰਡਲ ਦੀ ਸਾਡੀ ਬੋਲੀ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ? ਇਹ ਗੁਰਬਾਣੀ, ਭਗਤ ਬਾਣੀ, ਗੁਰਮੁਖ ਬਾਣੀ, ਸੰਤ ਬਚਨ, ਗੁਰੂ ਉਪਦੇਸ਼, ਗੁਰ ਦੀਖਿਆ, ਸੱਚ ਬਾਣੀ, ਅੰਮ੍ਰਿਤ ਬਾਣੀ, ਅਨਹਦ ਬਾਣੀ, ਨਿਰਮਲ ਬਾਣੀ, ਇਹ ਗੁਰ ਕਾ ਬਚਨ, ਉੱਤਮ ਸਲੋਕ, ਹਰ ਬਾਣੀ, ਪ੍ਰੇਮ ਬਾਣੀ, ਗੁਣ ਬਾਣੀ, ਸਤਿਗੁਰ ਵਾਕ, ਪ੍ਰਿਆ ਕੇ ਬਚਨ, ਅਟਲ ਬਚਨ, ਉੱਤਮ ਬਾਣੀ, ਤੁਰਕੀ ਬਾਣੀ, ਖਸਮ ਕੀ ਬਾਣੀ, ਪ੍ਰਭ ਬਾਣੀ, ਰੂੜੀ ਬਾਣੀ, ਪੂਰੀ ਬਾਣੀ, ਅਚਰਜ ਬਾਣੀ, ਪ੍ਰਿਯ ਬੋਲਾ, ਅਕਥ ਕਥਾ ਤੇ ਸਤਿਗੁਰ ਥਾਨ ਆਦਿ ਨਾਵਾਂ ਨਾਲ ਇਸ ਨੂੰ ਨਿਵਾਜਿਆ ਗਿਆ ਹੈ। ਜਦੋਂ ਕੋਈ ਖਿਆਲ ਸਾਡੇ ਮਨ ਵਿੱਚੋਂ ਉਪਜਦਾ ਹੈ ਤਾਂ ਉਹਦੇ ਉੱਤੇ ਸਾਡੇ ਅੰਤਸ਼ਕਰਨ ਜਾਂ ਸਾਡੀ ਸ਼ਖਸੀਅਤ ਦੀ ਰੰਗਤ ਚੜ੍ਹੀ ਹੁੰਦੀ ਹੈ। ਭਾਵੇਂ ਮਾਇਕੀ ਖਿਆਲਾਂ ਦੇ ਲਗਾਤਾਰ ਅਭਿਆਸ ਨਾਲ ਇਹ ਸ਼ਕਤੀਮਾਨ ਹੋ ਜਾਂਦੇ ਹਨ, ਪਰ ਇਹ ਮਾਨਸਿਕ ਸ਼ਕਤੀ ਸੀਮਿਤ ਹੁੰਦੀ ਹੈ ਜੋ ਕਿ ਤ੍ਰੈਗੁਣੀ ਮਾਇਕੀ ਮੰਡਲ ਉੱਤੇ ਹੀ ਹਾਵੀ ਹੋ ਸਕਦੀ ਹੈ। ਇਸ ਕਮਾਈ ਹੋਈ ਮਾਨਸਿਕ ਸ਼ਕਤੀ ਦੀ ਆਤਮਿਕ ਮੰਡਲ ਤੱਕ ਪਹੁੰਚ ਨਹੀਂ ਹੈ। ਸਾਡੇ ਵਿਚਾਰ ਹੈ ਜਦੋਂ ਸ਼ਕਤੀਮਾਨ ਵੀ ਹੋ ਜਾਂਦੇ ਹਨ ਪਰ ਉਹ ਰਹਿੰਦੇ ਤ੍ਰੈਗੁਣੀ ਮਾਇਕੀ ਮੰਡਲ ਤੱਕ ਹੀ ਹਨ, ਇਹਨਾਂ ਦਾ ਆਤਮਿਕ ਮੰਡਲ ਤੱਕ ਕੋਈ ਦਖਲ ਨਹੀਂ। ਆਤਮਿਕ ਮੰਡਲ ਵਿੱਚ ਸਿਰਫ ਇਲਾਹੀ ਹੁਕਮ ਦੀ ਆਤਮਿਕ ਸ਼ਕਤੀ ਹੀ ਕੰਮ ਕਰਦੀ ਹੈ। ਇਸ ਲਈ ਜਦੋਂ ਜੀਵ ਇਲਾਹੀ ਹੁਕਮ ਦੇ ਭਾਣੇ ਵਿੱਚ ਇੱਕ ਸੁਰ ਹੋ ਜਾਂਦਾ ਹੈ, ਇਨਟਿਊਨ ਹੋ ਜਾਂਦਾ ਹੈ, ਤਾਂ ਉਹਦੇ ਖਿਆਲਾਂ, ਉਹਦੇ ਵਲਵਲਿਆਂ, ਉਹਦੀਆਂ ਭਾਵਨਾਵਾਂ, ਉਹਦੇ ਇਸ਼ਾਰਿਆਂ, ਉਹਦੀ ਬੋਲੀ ਅਤੇ ਲਿਖਤ ਵਿੱਚ ਆਤਮਿਕ ਭਾਵਾਂ ਦੀ ਰੰਗਣ ਆ ਜਾਂਦੀ ਹੈ। ਜਿਵੇਂ ਸੂਰਜ ਦੀ ਹਰ ਕਿਰਨ ਅੰਦਰ ਸੂਰਜ ਦੇ ਸਾਰੇ ਗੁਣ ਹੁੰਦੇ ਹਨ, ਕਿਹੜੇ ਕਿਹੜੇ? ਗਰਮੀ, ਰੋਸ਼ਨੀ, ਜੀਵਨ ਰੌਂ, ਸ਼ਕਤੀ ਆਦਿ ਭਰਪੂਰ ਹੁੰਦੇ ਹਨ। ਉਸੇ ਤਰ੍ਹਾਂ ਆਤਮਿਕ ਮੰਡਲ ਵਿੱਚੋਂ ਉਪਜੇ ਅਨੁਭਵੀ ਆਤਮ ਗਿਆਨ ਦੇ ਸੂਖਮ ਵਲਵਲਿਆਂ ਵਿੱਚ ਵੀ ਇਲਾਹੀ ਦਾਮਨਿਕ ਸ਼ਕਤੀ ਦੇ ਗੁਣ ਭਰਪੂਰ ਹੁੰਦੇ ਹਨ। ਇਸੇ ਲਈ ਗੁਰੂਆਂ, ਅਵਤਾਰਾਂ ਅਤੇ ਮਹਾਂਪੁਰਖਾਂ ਦੀਆਂ ਰਚਨਾਵਾਂ ਅੰਦਰ ਸਹਿਜ ਸੁਭਾਏ ਹੀ ਆਤਮਿਕ ਵਲਵਲੇ, ਭਾਵਨਾਵਾਂ, ਅਨੁਭਵੀ ਪ੍ਰਕਾਸ਼, ਦਾਮਨਿਕ ਸ਼ਕਤੀ, ਪ੍ਰੇਮ ਸਵੈਪਨਾ, ਪ੍ਰੇਮ ਰਸ, ਪ੍ਰੇਮ ਰੰਗ, ਬਿਸਮਾਦੀ ਅਹਿਲਾਦ, ਗੁਪਤ ਆਤਮਿਕ ਭੇਦ, ਸੱਚ, ਠੰਡ ਅਤੇ ਸ਼ਾਂਤੀ ਆਦਿ ਰਵ ਰਹੀ ਭਰਪੂਰ ਹੈ, ਜੋ ਕਿ ਸਾਡੀ ਅਲਪ ਮਾਇਕੀ ਬੁੱਧੀ ਦੀ ਪਕੜ ਜਾਂ ਸਾਡੀ ਸੂਝ ਸਮਝ ਤੋਂ ਪਰੇ ਹੈ। ਪਰ ਗੁਰਬਾਣੀ ਨੂੰ ਕੇਵਲ ਬੁੱਧੀ ਮੰਡਲ ਦਾ ਵਿਸ਼ਾ ਹੀ ਸਮਝ ਲੈਣਾ ਅਤੇ ਇਹਨੂੰ ਅੱਖਰੀ ਅਰਥਾਂ ਤੱਕ ਸੀਮਿਤ ਰੱਖਣਾ ਇੱਕ ਭੁੱਲ ਹੈ। ਅਸਲ ਵਿੱਚ ਗੁਰਬਾਣੀ ਇਲਾਹੀ ਮੰਡਲ, ਨਾਨਕ ਮੰਡਲ, ਸੰਤ ਮੰਡਲ, ਬ੍ਰਹਮ ਮੰਡਲ, ਸੱਚਖੰਡ, ਬੇਗਮਪੁਰੇ, ਨਿੱਜ ਘਰ, ਅਬਚਲ ਨਗਰ, ਅਨਭਉ ਨਗਰ, ਆਪਣੜਾ ਘਰ, ਸੁਖ ਮਹਿਲ, ਹਰ ਕਾ ਧਾਮ, ਸੱਚ ਘਰ, ਬੈਕੁੰਠ ਨਗਰ, ਸਹਿਜ ਘਰ ਜਾਂ ਤੁਰਕੀ ਸ਼ਹਿ ਹੈ। ਇਹ ਸਤਿਗੁਰਾਂ ਦੀ ਬਾਣੀ ਤਾਂ ਉੱਚੀ ਸੁੱਚੀ ਹੈ, ਇਹ ਅਨਹਦ ਹੈ, ਨਾਮ ਹੈ, ਸ਼ਬਦ ਹੈ, ਇਹ ਸੱਤ ਸਰੂਪ ਹੈ, ਇਹ ਜੁਗੋ ਜੁਗ ਅਟਲ, ਅਵਿਨਾਸੀ, ਅੰਮ੍ਰਿਤ, ਨਿਰਮਲ ਹੈ, ਇਹ ਵਾਹ ਵਾਹ ਹੈ, ਅਮੋਲਿਕ ਲਾਲ ਹੈ, ਰਤਨ, ਭਗਤ ਭੰਡਾਰ, ਗੁਪਤੀ, ਅਚਰਜ, ਅਦ੍ਰਿਸ਼ਟ, ਅਗੋਚਰ ਤੱਤ ਬਾਣੀ ਹੈ। ਅਤੇ ਧੁਰੋਂ ਆਤਮਿਕ ਮੰਡਲ ਵਿੱਚੋਂ ਇਹ ਸਤਿਗੁਰਾਂ ਦੇ ਪਾਵਨ ਹਿਰਦੇ ਵਿੱਚ ਉਤਰੀ ਸੀ, ਜਿਸ ਨੂੰ ਕਿ ਲੋੜ ਅਨੁਸਾਰ ਉਸ ਵੇਲੇ ਉੱਥੋਂ ਦੀਆਂ ਸਥਾਨਕ ਬੋਲੀਆਂ ਵਿੱਚ ਉਹਨਾਂ ਨੇ ਆਪਣੇ ਪਾਵਨ ਮੁਖਾਰ ਬਿੰਦ ਰਾਹੀਂ ਉਚਾਰਨ ਜਾਂ ਪ੍ਰਗਟ ਕੀਤਾ। ਇਹ ਤੁਰਕੀ ਬਾਣੀ ਕੀ ਹੈ? ਅਸਲ ਵਿੱਚ ਇਹ ਇਲਾਹੀ ਭਾਵਨਾਵਾਂ ਦਾ ਪ੍ਰਕਾਸ਼ ਹੈ ਜੋ ਕਿ ਬੋਲੀਹੀਣ ਹੈ, ਅਬੋਲ ਹੈ, ਅੱਖਰਹੀਣ ਹੈ, ਇਹ ਚੁੱਪ ਪ੍ਰੀਤ ਹੈ, ਇਹ ਪ੍ਰੇਮ ਸਵੈਪਨਾ ਹੈ, ਪ੍ਰਕਾਸ਼ ਸਰੂਪ ਹੈ, ਇਹ ਗਿਆਨ ਸਰੂਪ ਹੈ, ਹੁਕਮ ਸਰੂਪ ਹੈ, ਅੰਮ੍ਰਿਤ ਸਰੂਪ ਹੈ, ਇਹ ਸ਼ਬਦ ਸਰੂਪ ਹੈ, ਨਾਮ ਸਰੂਪ ਹੈ, ਇਹ ਤਾਂ ਅਨਹੱਦ ਧੁਨੀ ਹੈ। ਇਸ ਕਰਕੇ ਇਹ ਬਾਣੀ ਦੇਸ਼ ਕਾਲ ਤੋਂ ਰਹਿਤ ਹੈ ਅਤੇ ਅਨਹੱਦ ਧੁਨੀ ਦੁਆਰਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਫੈਲਿਓ ਅਨੁਰਾਗ ਹੈ ਅਥਵਾ ਸਰਬੱਗ ਰਵ ਰਹੀ ਭਰਪੂਰ ਹੈ। ਤਦੇ ਤਾਂ ਇਸ ਬਾਣੀ ਨੂੰ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਕਿਹਾ ਗਿਆ ਹੈ। ਅਸੀਂ ਵਡਭਾਗੇ ਹਾਂ ਕਿ ਇਹੋ ਜਿਹੀ ਅਨੁਭਵੀ ਤੁਰਕੀ ਬਾਣੀ ਸਾਡੀ ਆਪਣੀ ਠੁੱਲੀ ਸਿੱਧੀ ਸਾਦੀ ਅਤੇ ਸਰਲ ਬੋਲੀ ਵਿੱਚ ਉਚਾਰਨ ਕੀਤੀ ਗਈ ਅਤੇ ਸਤਿਗੁਰਾਂ ਨੇ ਅੰਮ੍ਰਿਤ ਬਖਸ਼ਿਸ਼ ਦੁਆਰਾ ਇਸ ਬਾਣੀ ਨੂੰ ਸਦਾ ਲਈ ਸਾਰੇ ਜਗ ਨੂੰ ਚਾਨਣ ਦੇਣ ਲਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸੰਗ੍ਰਹਿ ਕਰਕੇ ਸਾਡੇ 'ਤੇ ਇਹ ਪਰਉਪਕਾਰ ਕੀਤਾ। ਇਹ ਅਨਹਦ ਬਾਣੀ ਦੇਸ਼ ਕਾਲ ਮਜ਼ਹਬ ਜਾਂ ਧਰਮ ਵਿੱਚ ਸੀਮਤ ਨਹੀਂ ਹੋ ਸਕਦੀ। ਇਸ ਬਾਣੀ ਦੇ ਸਰਬੱਗ ਹੋਣ ਅਤੇ ਅਨੰਤ ਹੋਣ ਦਾ ਇਹ ਸਬੂਤ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਅਨੇਕਾਂ ਸਮਕਾਲੀ ਅਤੇ ਕਈ ਮਤਾਂ ਦੇਸ਼ਾਂ ਦੇ ਵੱਖਰੇ ਵੱਖਰੇ ਸਮਿਆਂ ਵਿੱਚ ਹੋ ਗੁਜ਼ਰੇ ਭਗਤਾਂ ਸੰਤਾਂ ਅਤੇ ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਿਲ ਹੈ ਜਿਹੜੀ ਕਿ ਇੱਕੋ ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚੋਂ ਉਹਨਾਂ ਭਗਤਾਂ ਦੇ ਹਿਰਦਿਆਂ ਰਾਹੀਂ ਭਿੰਨ ਭਿੰਨ ਬੋਲੀਆਂ ਦੇਸ਼ਾਂ ਅਤੇ ਸਮਿਆਂ ਵਿੱਚ ਪ੍ਰਗਟ ਹੁੰਦੀ ਰਹੀ। ਜਿਵੇਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਰੂਪਾਂ ਵਿੱਚੋਂ ਪ੍ਰਕਾਸ਼ਿਤ ਹੁੰਦੀ ਰਹੀ, ਉਸੇ ਤਰ੍ਹਾਂ ਇਹ ਅਨਹਦ ਬਾਣੀ ਵੀ ਸੀਮਤ ਬੋਲੀ ਅਤੇ ਸੀਮਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ ਜਿਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਮੰਨਦੇ ਹਾਂ। ਇਹਦਾ ਮਤਲਬ ਇਹ ਹੈ ਕਿ ਅੱਖਰ ਜਾਂ ਬੋਲੀ ਦੇ ਰੂਪ ਧਾਰਨ ਨਾਲ ਵੀ ਇਹ ਬਾਣੀ ਅੱਖਰ ਜਾਂ ਬੋਲੀ ਵਿੱਚ ਸੀਮਤ ਨਹੀਂ ਕੀਤੀ ਜਾ ਸਕਦੀ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਿਖਾਣ, ਲੇਕਿਨ ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਦ੍ਰਿਸ਼ਟ ਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। 52 ਅੱਖਰ ਲੋਕ ਤ੍ਰੈ, ਸਭ ਕਿਛੁ ਇਨਹੀ ਮਾਹੇ, ਇਹ ਅੱਖਰ ਖਿਰ ਜਾਏਂਗੇ, ਓਏ ਅੱਖਰ ਇਨ ਮੈਂ ਨਾਹੀਂ। ਇਸ ਲਈ ਇਹ ਕਹਿਣਾ ਗਲਤ ਹੈ ਕਿ ਇਹ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ ਇਹ ਸਿਰਫ ਸਾਡੀ ਸਿੱਖਾਂ ਦੀ ਹੀ ਮਲਕੀਅਤ ਹੈ, ਬਲਕਿ ਇਹ ਤਾਂ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ਅਟਲ ਚਾਨਣ ਮੁਨਾਰਾ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌ ਵਰਨਾ ਕੋ ਸਾਂਝਾ। ਇਸ ਲਈ ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ, ਬਲਕਿ ਇਹ ਸਾਡੀ ਅਮਾਨਤ ਹੈ ਜਿਸ ਦੇ ਅਨੁਭਵੀ ਆਤਮਿਕ ਤੱਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ ਕੋਨੇ ਵਿੱਚ ਫੈਲਾਉਣਾ ਸਾਡਾ ਪਹਿਲਾ ਅਤੇ ਮੁੱਖ ਫਰਜ਼ ਬਣਦਾ ਹੈ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਸਤਿਗੁਰਾਂ ਦੀ ਸਮੋਲਿਕ ਆਤਮਿਕ ਖਜ਼ਾਨੇ ਦੀ ਵਿਰਾਸਤ ਤੋਂ ਅਸੀਂ ਆਪ ਵੀ ਪੂਰਾ ਪੂਰਾ ਲਾਹਾ ਨਹੀਂ ਲੈ ਸਕੇ। ਸੰਸਾਰ ਵਿੱਚ ਇਸ ਬਾਣੀ ਦੇ ਸਾਰਥਿਕ ਤੱਤ ਗਿਆਨ ਨੂੰ ਫੈਲਾਉਣਾ ਤਾਂ ਕੀ ਸੀ, ਬਲਕਿ ਅਸੀਂ ਗੁਰਬਾਣੀ ਨੂੰ ਕੀ ਸਮਝ ਰੱਖਿਆ ਹੈ, ਇਸ ਨੂੰ ਕਿਵੇਂ ਵਰਤਦੇ ਹਾਂ, ਇਸ ਨੂੰ ਸਿਰਫ ਪਾਠ ਪੂਜਾ, ਕਰਮ ਕਾਂਡ, ਭਾਈਚਾਰਕ ਵਿਵਹਾਰ, ਸਵਾਰਥ ਪੂਰਤੀ, ਮਾਇਆ ਕਮਾਉਣ, ਪਖੰਡ ਦਾ ਉਹਲਾ, ਰਾਗ ਦਾ ਪ੍ਰਗਟਾਵਾ, ਵਾਦ ਵਿਵਾਦ, ਖੁਸ਼ਕ ਗਿਆਨ, ਵਿਆਖਿਆ ਝਾੜਨ, ਕਿਤਾਬਾਂ ਛਪਾਉਣ ਜਾਂ ਭਲੇ ਭਲੇਰੇ ਬਣਨ ਤੱਕ ਹੀ ਅਸੀਂ ਇਸ ਨੂੰ ਵਰਤਦੇ ਹਾਂ। ਜਿਵੇਂ ਅਸੀਂ ਆਮ ਦੇਖਦੇ ਹਾਂ ਕਿ ਦੋ ਜੀਵਾਂ ਦੇ ਖਿਆਲ ਅਥਵਾ ਭਾਵਨਾਵਾਂ ਜਦ ਇੱਕੋ ਸਤਾ ਇੱਕੋ ਵੇਵ ਲੈਂਥ 'ਤੇ ਹੋਣ, ਇੱਕੋ ਰੰਗਤ ਤੀਖਣਤਾ ਅਤੇ ਸ਼ਕਤੀ ਦੇ ਹੋਣ, ਤਦ ਹੀ ਉਹਨਾਂ ਦੀ ਆਪਸ ਵਿੱਚ ਇੱਕ ਸੁਰਤਾ ਹੁੰਦੀ ਹੈ, ਇੱਕ ਦੂਸਰੇ ਉੱਤੇ ਅਸਰ ਪ੍ਰਭਾਵ ਪੈਂਦਾ ਹੈ, मेल हुंदा है, संगत हुंदी है, सांझ हुंदी है, लेवा देवी लाहा ते समाई हो सकती है। गुरबाणी क्योंकि आत्मिक मंडल दी वस्तु है, जो कि अत सूखम इलाही सता, इलाही प्रेम स्वैपना, आत्मिक तीखणता ते दामनिक बिजलई शक्ति दी प्रतीक है। दूजे पासे इस त्रैगुणी माइकी मंडल विच रहिंदिआं ते वर्त वर्तारा करदिआं होइआं साडे मन दे ख्याल वलवले भावनावां भी माइकी मंडल दे असर हेठ अत नीवे दर्जे जां सता ते हो गए हन, जिन्हां नूं अभ्यास कर करके असी अत तीवर ते शक्तिशाली बना लिया है। इसलिए गुरबाणी ते साडे ख्यालां अथवा भावनावां दी सता, वेवलेंथ, रंगत, कलर, तीखणता, इंटेंसिटी, शक्ति, वोल्टेज, इस विचकार अत्यंत पाड़ा, फर्क, फासला ते अंतर आ चुक्या है। एहो कारण है कि नीवी माइकी रंगत वाले मन दी इस उच्ची सुच्ची आत्मिक सता वाली गुरबाणी तक पहुंच नहीं हुंदी, ते इसे करके साडे मन दी गुरबाणी नाल इक सुरता नहीं हो सकती, असर नहीं हुंदा, मेल नहीं हुंदा, संगत नहीं हुंदी, सांझ नहीं हुंदी, लेवा देवी लाहा जां समाई तां की होनी सी। यही वजह है कि असी इलाही बाणी दे भावक अर्थ, अंतरीव भाव, भावुक वलवले, आत्मिक उडारियां, अनुभवी प्रकाश, गुज्जे आत्मिक भेद ते तत्त ज्ञान तो वांझे रहिंदे हां ते इस दी कदर कीमत नहीं पा सकते। पाठ पढ़े ना बुझे ही पेखी परम पुलाए, मनमुख कर्म करे नहीं बुझे बिरथा जन्म गवाए। क्या पढ़िए क्या गुनिए, क्या वेद पुराना सुनिए, पढ़े सुने क्या होई जो सहज ना मिलियो सोई। मार्ग मोती बिथरे अंधा निकसो आए, ज्योत बिना जगदीश की जगत उलंगे जाए। ये साडे मन की अवस्था है। इलाही गुरबाणी लई साडा आदर पाओ जां कदर कीमत कित्थों तक सीमित है? सिर्फ सोहणे रुमालिया, सोहणी मंजी साहिब, सोहणी पालकी साहिब, सोहणे मंदिर, धूप दीप जां बाहर मुखी सजावट तक ही सीमित है। पर धुर की बाणी तां अमोल है, ए अपार है, अनहद है, आत्मिक प्रकाश है, ए अमृत है, शब्द है, नाम है। इसलिए यदि कदर कीमत आत्मिक अनुभवी दर्जे ते भी होनी चाहिदी है, जो कि अनुभवी प्रकाश दे तत्त ज्ञान द्वारा गुरबाणी नूं समझण, बुझण, सीझण ते मानण नाल हो सकती है। जिमें के गुरबाणी विच दर्शाया गया है, गग्गा गुर के बचन पछाना, दूजी बात न तरी काना, बाणी बुझै सच समावै। बुझो हर जन सतगुर बाणी, अमृत बाणी शब्द पछाणी, दुख काटे हो मारा, गुर की बाणी शब्द पछाती, साच रहे लिव लाए। इस तो स्पष्ट है कि इलाही बाणी नूं समझण लई निरापुरा दिमागी ज्ञान जां मन दीआं उक्तियां, जुक्तियां, फिलासफियां आदि ही काफी नहीं, बल्कि इस तुर्की बाणी दे गुज्जे सार तत् ज्ञान नूं समझण लई, बुझण लई, जानण, पहचानण ते मानण लई आत्मिक प्रकाश दे अनुभवी ज्ञान दी लोड़ है। इसे कारण इस उच्ची सुच्ची ब्रह्म बाणी नू कोई विरले गुरमुख ही अनुभव द्वारा जान पछाण, बुझ ते विचार सकते हन। सफल सो बाणी जित नाम बखाणी, गुर प्रसाद किने विरले जानी। अमृत बाणी गुर की मीठी, गुरमुख विरले किने चख डीठी। वाह वाह बाणी सत है, गुरमुख बुझे कोए। सूरज की तरह इलाही मंडल विच्चों भी इलाही रौ जां शब्द नाम बाणी धुनी नाद रुण चुण आत्मिक प्रकाश आदि सदीवी रब रहे भरपूर हैं। इस इलाही रौ जां शब्द की धुनी नूं ही तुरकी बाणी कहा गया है। जिवें सूरज की धुप विच सूरज के सारे गुण हुंदे हन, इस तरह अकाल पुरख के इलाही रौ विच बाणी दे विच शब्द दे विच ओ इलाही सारे ही गुण मौजूद हन। तुरकी बाणी आई तिन सगली चिंत मिटाई। गुरु नानक साहिब नूं जद इलाही रौ आउंदी सी तां ओह कहिंदे सन, मरदानिया रबाब वजा बाणी आई है। सतगुर की बाणी सत सत कर जाणो गुरसिखो, हर करता आप मुहों कढाए। जैसी मैं आवे खसम की बाणी, तैसड़ा करी ज्ञान वे लालो। हौ आपो बोल न जानदा, मैं कहया सब हुकमाओ जियो। नानक बोले तिसका बुलाया, जो निज प्रभु सो कहा, सो कहो जग माहे। सो इलाही मंडल दा प्रकाश अमित ते अनहद है, इसलिए ये बाणी भी अनहद है। बाणी विच केड़े केड़े अकाल पुरख दे गुण हन, पहला ता इलाही रौ इस अकाल पुरख दी बाणी विच भी उसे तरह मौजूद है जिवें के सूरज दी धुप विच सूरज दे सारे गुण। दूसरा, इलाही मंडल दा प्रकाश अमित ते अनहद है, इसलिए बाणी भी अनहद है। अनहद बाणी शब्द बजाए, अनहद बाणी नाद बजाया। अनहद बाणी गुरमुख वखाणी, जस सुन सुन मन तन हरिया। हुण ए इलाही प्रकाश ना बदलता है ते ना ही नाश होने वाला है, इसलिए बाणी भी अविनाशी ते सच है। सतगुर की बाणी सत स्वरूप है, गुरबाणी बणी है। वाह वाह बाणी सच है, गुरमुख लद्दी पाल। हर जियो सदा सच है, सच्ची गुरबाणी। गुर का बचन बसै जी नाले, जल नहीं डूबै तस्कर नहीं लेवै, पाह न साकै जाले। ए ब्रह्म विच्चों उपजी है, इसलिए यह ब्रह्म बाणी है। लोग जाने ए गीत है, ए तो ब्रह्म विचार। वाह वाह बाणी निरंकार है, तिस जेवड़ अवर न कोय। नानक बोले ब्रह्म विचार, क्योंकि ए माया दी मैल रहत निर्मल प्रकाश है, इसलिए बाणी भी निर्मल बाणी है। निर्मल शब्द निर्मल है बाणी, निर्मल बाणी शब्द वखाणे। निर्मल ज्ञान ध्यान अत निर्मल, निर्मल बाणी मन वसावणिया। हर निर्मल निर्मल है बाणी, हर सेती मन राता रे। ए इलाही प्रकाश जुगा जुगांतरा तो प्रकाशित हो रहा है, इसलिए ए बाणी भी जुगो जुग अटल बाणी है। जुग जुग बाणी शब्द पछाणी, नाव मीठा मने प्यारा। चौ जुग में अमृत साची बाणी, तिस जन की है साची बाणी। गुर कै शब्द जग माहे समाणी। ए बाणी त्रै गुणा तो परे अगोचर ते इलाही मंडल दा तत् है, इसलिए ए गुप्ती बाणी है। अदिष्ट अगोचर गुर बचन ते आया, पवित्र परम पद पाया। गुप्ती बाणी प्रगट होए, नानक परख लए सच सोए। ए इलाही प्रकाश मंडल विस्मादी है, इसलिए बाणी भी विस्मादी ते वाह वाह है। वाह वाह पूरे गुर की बाणी, वाह वाह बाणी सत है, गुरमुख बूझे कोए। विस्माद नाद विस्माद वेद। बाणी विच माया दे त्रै गुणा दे हनेरे ते परम नू दूर करन दी समर्था है, इसलिए बाणी गुरु रूप है। गुर कै बचन कटे भ्रम भेद, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਜਿਵੇਂ ਕਿ ਧੁੱਪ ਵਿੱਚੋਂ ਗਰਮੀ, ਰੌਸ਼ਨੀ, ਸ਼ਕਤੀ ਤੇ ਜੀਵਨ ਰੌਣ ਨਿਖੇੜੀ ਨਹੀਂ ਜਾ ਸਕਦੀ, ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਵਿੱਚ ਇਹ ਬਾਣੀ, ਸ਼ਬਦ, ਨਾਮ, ਅੰਮ੍ਰਿਤ, ਹੁਕਮ, ਹਰ ਰਸ, ਸ਼ਕਤੀ, ਰਾਗ, ਨਾਦ, ਧੁਨੀ ਤੇ ਪ੍ਰੇਮ ਆਦਿ ਇਵੇਂ ਤਾਣੇ ਪੇਟੇ ਵਿੱਚ ਵਾਂਗ ਓਤ ਪੋਤ ਮਿਲੇ ਜੁਲੇ ਤੇ ਸਮਾਏ ਹੋਏ ਹਨ ਕਿ ਇਹਨਾਂ ਨੂੰ ਇੱਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ। ਇਹ ਇਲਾਹੀ ਪ੍ਰੇਮ ਖੇਲ ਗੁਰਪ੍ਰਸਾਦ ਦੀ ਦਾਤ ਹੈ, ਜਿਹਨੂੰ ਕਿ ਗੁਰਪ੍ਰਸਾਦ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਮਾਣ ਸਕਦੇ ਹਨ। ਸਫਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰਪ੍ਰਸਾਦ ਕਿਨੇ ਵਿਰਲੇ ਜਾਣੀ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੀਐ ਹਿਰਦੈ ਸਮਾਣੀ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰਪ੍ਰਸਾਦੀ ਤਰੀਐ। ਨਿਰਮਲ ਬਾਣੀ ਕੋ ਮਨ ਵਸਾਏ, ਗੁਰਪ੍ਰਸਾਦੀ ਸਹਿਸਾ ਜਾਏ। ਇਸ ਇਲਾਹੀ ਪ੍ਰਕਾਸ਼ਮਈ ਮੰਡਲ ਨੂੰ ਗੁਰਬਾਣੀ ਵਿੱਚ ਕਿਹਨਾਂ ਨਾਵਾਂ ਨਾਲ ਨਿਵਾਜਿਆ ਗਿਆ ਹੈ? ਸੱਚਖੰਡ, ਸਹਿਜ ਘਰ, ਬੈਕੁੰਠ ਨਗਰ, ਬੇਗਮਪੁਰਾ, ਸੰਤ ਮੰਡਲ, ਸੱਚ ਘਰ, ਅਨੁਭਵ ਨਗਰ, ਅਬਚਲ ਨਗਰ, ਹਰਕਾ ਧਾਮ, ਹਰੀ ਦਰ, ਆਪਣੜਾ ਘਰ ਕਿਹਾ ਗਿਆ ਹੈ, ਜਿੱਥੇ ਸਦੀਵੀ ਸਤਸੰਗ, ਹਰਗੁਣ ਗਾਇਣ, ਨਿਰਵਾਣ ਕੀਰਤਨ ਤੇ ਅਤੁੱਟ ਸਿਮਰਨ ਹੁੰਦਾ ਰਹਿੰਦਾ ਹੈ। ਦੁਨਿਆਵੀ ਮਾਇਕੀ ਲੋਕਾਂ ਦੀ ਇੱਥੇ ਪਹੁੰਚ ਨਹੀਂ, ਅਸੀਂ ਸਿਰਫ ਅੱਖਰੀ ਬਾਣੀ ਦੁਆਰਾ ਉਸ ਇਲਾਹੀ ਮੰਡਲ ਦੀ ਪ੍ਰਕਾਸ਼ਮਈ ਖੇਡ ਦੀ ਬਾਬਤ ਆਪਣੀ ਸੀਮਤ ਬੁੱਧੀ ਨਾਲ ਕਲਪਨਾ ਕਰਦੇ ਹਾਂ, ਜੋ ਕਿ ਅਧੂਰੀ, ਮਿੱਥਿਆ ਤੇ ਗਲਤ ਹੋ ਸਕਦੀ ਹੈ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਸੁਣ ਸੁਣ ਆਖੇ ਕੇਤੀ ਬਾਣੀ, ਸੁਣ ਕਹੀਐ ਕੋ ਅੰਤ ਨਾ ਜਾਣੀ। ਬੋਲ ਬੋਲ ਨਾ ਬੋਲੀਐ, ਸੁਣ ਸੁਣ ਆਖਣ ਆਖ ਸੁਣਾਇਆ। ਗੁਰੂ ਨਾਨਕ ਸਾਹਿਬ ਆਪ ਜੋਤ ਸਰੂਪ ਸਨ, ਉਹ ਸ਼ਬਦ ਸਰੂਪ ਸਨ, ਪਰ ਸਾਡੇ ਕਲਯੁਗੀ ਜੀਵਾਂ ਤੇ ਤਰਸ ਕਰਕੇ ਤਰੁੱਠ ਕੇ ਉਹਨਾਂ ਪੰਜ ਭੂਤਕ ਸਰੀਰ ਧਾਰਿਆ, ਇਸ ਲਈ ਕਿ ਸਾਨੂੰ ਇਹਨਾਂ ਅੱਖਾਂ ਨਾਲ ਦਰਸ਼ਨ ਕਰਕੇ, ਇਹਨਾਂ ਕੰਨਾਂ ਨਾਲ ਉਹਨਾਂ ਦੇ ਮੁਖਾਰ ਬਿੰਦ ਤੋਂ ਬਚਨ ਬਾਣੀ ਸੁਣ ਕੇ ਸ਼ਰਧਾ ਉਪਜੇ ਤੇ ਉਹਨਾਂ ਦੀ ਆਤਮਿਕ ਅਗਵਾਈ ਦੀ ਰੌਸ਼ਨੀ ਵਿੱਚ ਅਸੀਂ ਆਪਣੇ ਜੀਵਨ ਨੂੰ ਢਾਲ ਕੇ ਉਸ ਬ੍ਰਹਮ ਮੰਡਲ ਤੱਕ ਪੁੱਜਣ ਲਈ ਸਤਸੰਗ ਦੁਆਰਾ ਉੱਦਮ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਬਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜੀਓ। ਹੁਣ ਗੁਰੂ ਜੀ ਦਾ ਪੰਜ ਭੂਤਕ ਸਰੀਰ ਤਾਂ ਸਾਡੇ ਕੋਲ ਨਹੀਂ, ਪਰ ਉਹਨਾਂ ਨੇ ਆਪਣਾ ਆਤਮਿਕ ਪ੍ਰਕਾਸ਼, ਆਤਮਿਕ ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ ਤੇ ਖਜ਼ਾਨਾ ਇਸ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਸਾਨੂੰ ਬਖਸ਼ਿਆ ਹੈ। ਇਸ ਬਿਨਾਂ ਸਾਡੇ ਕੋਲ ਹੋਰ ਕੋਈ ਸੱਚੀ ਸੁੱਚੀ ਤੇ ਸਹੀ ਅਗਵਾਈ ਜਾਂ ਜੀਵਨ ਸੇਧ ਨਹੀਂ ਹੈ। ਇਸ ਲਈ ਅਸੀਂ ਬਾਣੀ ਰੂਪ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੀ ਅਗਵਾਈ ਤੇ ਰੌਸ਼ਨੀ ਵਿੱਚ ਆਪਣੇ ਜੀਵਨ ਨੂੰ ਸੇਧ ਦੇਣੀ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਨਿਰਧਨ ਕੋ ਧਨ, ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਸਾਚੀ ਬਾਣੀ ਅਨਦਿਨ ਗਾਵੈ, ਨਿਰਧਨ ਕਾ ਨਾਮ ਵਿਸਾਹਾ ਹੈ, ਪੂਰੇ ਗੁਰ ਕੀ ਪੂਰੀ ਬਾਣੀ, ਪੂਰੇ ਲਾਗਾ ਪੂਰੇ ਮਾਹੇ ਸਮਾਣੀ। ਗੁਰ ਕੀ ਬਾਣੀ ਸਿਉਂ ਲਾਏ ਪਿਆਰ, ਇੱਥੇ ਉੱਥੇ ਇਹੋ ਆਧਾਰ। ਗੁਰਬਾਣੀ ਦੀ ਹੁਣ ਇਹ ਗੁਰਬਾਣੀ ਦੀ ਛੋਹ ਸਾਨੂੰ ਕਿਵੇਂ ਪ੍ਰਾਪਤ ਹੋ ਸਕਦੀ ਹੈ? ਜੇ ਗੁਰਬਾਣੀ ਵਿੱਚ ਇੰਨੇ ਗੁਣ ਹਨ ਤਾਂ ਇਸ ਦੀ ਛੋਹ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ? ਜੇਕਰ ਅਸੀਂ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ, ਭਾਵ ਵੱਲ ਧਿਆਨ ਦੇਈਏ, ਨਹੀਂ ਤਾਂ ਅਸੀਂ ਗੁਰਬਾਣੀ ਦੀ ਪਾਰਸ ਕਲਾ ਨਾਲ ਛੂੰਹਦੇ ਹੀ ਨਹੀਂ ਅਤੇ ਸਾਡੇ ਮਨ ਉੱਤੇ ਗੁਰਬਾਣੀ ਦਾ ਬਹੁਤ ਥੋੜ੍ਹਾ ਜਾਂ ਉੱਕਾ ਹੀ ਅਸਰ ਨਹੀਂ ਹੁੰਦਾ। ਇਹੋ ਕਾਰਨ ਹੈ ਕਿ ਇਸ ਯੁੱਗ ਵਿੱਚ ਅਣਗਿਣਤ ਗੁਰਦੁਆਰਿਆਂ, ਸਤਸੰਗ ਸਮਾਗਮਾਂ, ਕੀਰਤਨ ਅਖਾੜਿਆਂ, ਕਥਾ ਵਖਿਆਨ, ਧਰਮ ਪ੍ਰਚਾਰ, ਗੁਰਮਤਿ ਰਸਾਲਿਆਂ, ਪਾਠ, ਪੂਜਾ, ਜਪ, ਤਪ, ਕਰਮ ਕਿਰਿਆ ਆਦਿ ਦੇ ਬਾਵਜੂਦ ਵੀ ਅਸੀਂ ਗੁਰਬਾਣੀ ਦੇ ਅੰਤਰੀਵ ਆਤਮਿਕ ਆਸ਼ੇ ਤੋਂ ਦੁਰੇਡੇ ਅਤੇ ਬੇਮੁੱਖ ਹੋ ਰਹੇ ਹਾਂ। ਪੜੀਏ ਗੁਣੀਏ ਕਿਆ ਕਥੀਏ ਜਾਂ ਮੁੱਢੋਂ ਕੁੱਥਾ ਜਾਏ, ਪੜੀਏ ਗੁਣੀਏ ਨਾਮ ਸਭ ਸੁਣੀਏ ਅਨਭਉ ਭਾਵਨਾ ਦਰਸੈ। ਕਿਉਂ? ਕਿਉਂਕਿ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੇ ਨਾ ਪਰਸੈ। ਗੱਲ ਨਿਰੋਲ ਧਿਆਨ ਦੀ ਹੈ। ਧਿਆਨ ਤੋਂ ਬਿਨਾਂ ਸਾਡਾ ਮਨ ਗੁਰਬਾਣੀ ਨਾਲ ਨਹੀਂ ਛੋਹਦਾ ਅਤੇ ਇਸ ਛੋਹ ਬਿਨਾਂ ਮਨ ਉੱਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤ ਸਕਦੀ, ਭਾਵੇਂ ਅਸੀਂ ਕਿੰਨੇ ਵੀ ਨਿਤਨੇਮ ਜਾਂ ਪਾਠ ਕਿਉਂ ਨਾ ਕਰੀ ਜਾਈਏ। ਲੇਕਿਨ ਇਸਦਾ ਇਹ ਮਤਲਬ ਨਹੀਂ ਕਿ ਅਸੀਂ ਨਿਤਨੇਮ ਨਹੀਂ ਕਰਨਾ, ਗੁਰਬਾਣੀ ਦਾ ਪਾਠ ਨਹੀਂ ਕਰਨਾ। ਸਗੋਂ ਅਸੀਂ ਪਾਠ ਕਰਦਿਆਂ ਸੁਣਦਿਆਂ ਹੋਇਆਂ ਇਸ ਨੂੰ ਉਸ ਆਤਮਿਕ ਅਨੁਭਵ ਤੱਕ ਪਹੁੰਚਣਾ ਹੈ, ਉਸ ਆਤਮਿਕ ਹਾਲਤ ਨੂੰ ਉਚੇਰਾ ਉਠਾਉਣਾ ਹੈ ਅਤੇ ਆਤਮਿਕ ਅਨੁਭਵ ਦਾ ਗਿਆਨ ਲੈਣਾ ਹੈ। ਪਰ ਸਾਡੀ ਹਾਲਤ ਕੀ ਹੈ ਕਿ ਅਸੀਂ ਪਾਠ ਪੜ੍ਹਦਿਆਂ ਸੁਣਦਿਆਂ ਹੋਇਆਂ ਵੀ ਸਾਡੀ ਮਾਨਸਿਕ ਅਤੇ ਆਤਮਿਕ ਹਾਲਤ ਬਦਲਦੀ ਨਹੀਂ, ਉਚੇਰੀ ਨਹੀਂ ਉੱਠਦੀ ਅਤੇ ਅਸੀਂ ਆਤਮਿਕ ਜੀਵਨ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਮਨੁਆ ਦਹਿ ਦੀ ਸਤਾਵ ਦਾ ਉਹ ਕੈਸੇ ਹਰ ਗੁਣ ਗਾਵੈ, ਇਹ ਮਨੁਆ ਖਿੰਨ ਨਾ ਟਿਕੈ ਗੌਰੰਗੀ, ਦਹਿ ਦਹਿ ਦਿਸ ਚੱਲ ਚੱਲ ਹੰਡ। ਗੁਰਬਾਣੀ ਨੂੰ ਪੜ੍ਹਨ, ਸੁਣਨ, ਕੀਰਤਨ ਕਰਨ, ਮੰਨਣ ਅਤੇ ਕਮਾਉਣ ਦੁਆਰਾ ਸਾਡਾ ਮਨ ਨਾਮ ਦੇ ਰੰਗਣ ਵਿੱਚ ਰੰਗਿਆ ਜਾਂਦਾ ਹੈ। ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ, ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਵਾਸ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿੰਨ ਚੜੀ ਚਵਗਣ ਵੰਨੇ। ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਲ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਦੀ ਪਾਰਸ ਕਲਾ ਨੂੰ ਛੂਹਣ ਤੇ ਅਵਸ਼ ਹੀ ਸਾਡੇ ਮਨ ਉੱਤੇ ਆਤਮ ਕਲਾ ਵਰਤਣੀ ਸ਼ੁਰੂ ਹੋ ਜਾਏਗੀ ਤੇ ਸਾਡਾ ਮਾਨਸਿਕ ਤੇ ਆਤਮਿਕ ਜੀਵਨ ਬਦਲ ਜਾਏਗਾ। ਕਿਸੇ ਸੁਭਾਗੇ ਸਮੇਂ ਸਾਡੇ ਅੰਦਰ ਵੀ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਦਰਸਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੈ ਹਰ ਨਾਮਾ, ਅੰਤਰ ਪ੍ਰੇਮ ਪ੍ਰਾਪਤ ਦਰਸਨ, ਗੁਰਬਾਣੀ ਸਿਉ ਪ੍ਰੀਤ ਸੋ ਪਰਸਨ। ਸੋ ਸਾਡਾ ਧਿਆਨ ਪਹਿਲਾਂ ਪਹਿਲ ਬਾਣੀ ਦੇ ਅੱਖਰੀ ਅਰਥਾਂ ਵੱਲ ਹੋਵੇਗਾ ਤੇ ਫਿਰ ਸਹਿਜੇ ਸਹਿਜੇ ਬਾਣੀ ਦੇ ਭਾਵ ਅਰਥਾਂ ਤੋਂ ਅਸੀਂ ਅੰਤਰੀ ਭਾਵਾਂ ਵੱਲ ਮੁੜਦੇ ਜਾਵਾਂਗੇ ਤੇ ਸਹਿਜੇ ਸਹਿਜੇ ਇਹ ਮਨ ਬਾਣੀ ਵਿੱਚ ਲੀਨ ਹੁੰਦਾ ਜਾਵੇਗਾ। ਕਿਉਂਕਿ ਇਹ ਤੁਰਕੀ ਬਾਣੀ ਵਿੱਚ ਇਲਾਹੀ ਰਸ, ਇਲਾਹੀ ਰੰਗ, ਇਲਾਹੀ ਪਿਆਰ, ਇਲਾਹੀ ਉਮਾ ਤੇ ਵਿਸਮਾਦੀ ਅਵਸਥਾ ਭਰਪੂਰ ਹੈ। ਇਸੇ ਲਈ ਜਿਸ ਗੁਰਮੁਖ ਨੇ ਇਸ ਇਲਾਹੀ ਬਾਣੀ ਨੂੰ ਪਰਸਿਆ ਹੈ ਤੇ ਜੀਓ ਜਾਣਿਆ ਹੈ, ਉਸਦੇ ਜੀਵਨ ਵਿੱਚ ਇਸਦੇ ਸਾਰੇ ਇਲਾਹੀ ਗੁਣ ਕਿਹੜੇ ਕਿਹੜੇ? ਰੰਗ, ਰਸ, ਪ੍ਰੇਮ, ਉਮਾ, ਉਤਸ਼ਾਹ, ਚਾਉ, ਸਤ, ਸੰਤੋਖ, ਦਇਆ, ਖਿਮਾ, ਧੀਰਜ, ਨਿਰਮਲਤਾ, ਸ਼ਰਧਾ ਭਾਵਨੀ, ਨਿਮਰਤਾ, ਮੈਤਰੀ ਭਾਵ, सेवा भाव आपा वारना पर उपकार ते शांति आदि ये सारे गुण सहज सुभाए ही प्रगट होंगे। इस तरह गुरमुखा दे अंतरात्मे नाम दा प्रकाश रब रिया भरपूर हो जाता है ते अंतर रवे हर नामा होके उन्हां दा आपा किसे इलाही रस स्वाद प्यार विच डुल डुल पैंदा है। ब्रह्म ज्ञानी की दृष्ट अमृत बरसी, ब्रह्म ज्ञानी पर उपकार उम्माह, जो जो उन्ना कर्म सुकर्म होए पसरिया। साध संगत अथवा बख्शे हुए गुरमुख प्यारियां दे मेल ते संगत विच ध्यान नाल बाणी दा पाठ करद्या ते नाम अभ्यास कमाई करद्या साडे मन दी मैल सहजे सहजे कट्टी जानी शुरू हो जांदी है। साडा मन हल्का होके माइकी मंडल विचों गुब्बारे दी तरह उतां आत्मिक मंडल विच उडारियां लांदा होया, आत्मिक प्रकाश मंडल विच हुलारे लैंदा होया किसे इलाही रहस्यमई प्रकाश दियां लिशकां माणदा है। सो इस तरह माइकी मंडल विचों निकल के जब साडे मन उत्ते आत्मिक प्रकाश दियां झलकां पैंदियां हन ता उदों साडा आत्मिक अनुभव खुलदा है। इसे अनुभवी प्रकाश द्वारा ही साडा मन आत्मिक प्रकाश नाल इक सुर हो के तुरकी बाणी दे प्रकाशमई तत्व ज्ञान नूं समझ सकदा है, बुझ सकदा है, जान सकदा है, पहचान सकदा है, माण सकदा है ते गुरबाणी दे अंतर आत्मे तत्व ज्ञान दा लाहा लै सकदा है। गुरबाणी गुरमुख बाणी ब्रह्म है, शब्द मिलावा होए शब्द साध जाने ता आप पुछाने, निर्मल बाणी शब्द वखाने, जुग जुग बाणी शब्द पुछाणी, नाम मीठा मने प्यारा, अनहद बाणी पूंजी संतन हथ राखी कुंजी, सच्चा आप सदा है साचा बाणी शब्द सुनाई, तिन करतै इक चलत उपाया अनहद बाणी शब्द सुनाया, अमृत बाणी तत्व खाणी ज्ञान ध्यान विच आई, गुरमुख आखी गुरमुख जाति ते सुरती कर्म त्याई। दूजे लफ्जां विच इस अनहद तुरकी बाणी नू समझन बुझन ते इहदे तत्त ज्ञान दे प्रकाश दा रंग रस मानण लई किना किना गल्लां दी जरूरत है। लगातार सतसंगत शब्द कमाई ते गुर प्रसाद लाजमी है। गुर की बाणी गुर ते जाती जे शब्द रते रंग लाए, इस तरह गुरवाक ए बाणी जो जियो जाने तिस अंतर रवे हर नामा दी आत्म कला साडे मन ते वरत सकदी है ते असी दूसरे लफ्जां विच अमृत रूप नाम रूप शब्द रूप गुरु रूप तत् ज्ञान रूप प्रकाशमई रसमई प्रेममई गुरबाणी दा पूरन आत्मक लाहा लै सकदे हां। इसलिए साडी सुरत नूं पहला माइकी बुद्धि मंडल विच्चों उठ के आत्म मंडल दे तत् ज्ञान दे प्रकाश विच आत्मिक अनुभव द्वारा उडारियां लौनियां पैणगियां जिथों के ए तुरकी बाणी आई है। सो गुरु प्यारी साध संगत जीओ, गुरमुख प्यारिया ने किन्ने स्पष्ट ते सोहणे सरल ढंग दे नाल सानू इस तुरकी बाणी दे गुज्जे आत्मिक अनुभव जिहड़े आ साडे सामने इन्हां नू पेश कीता है तां कि असी सिर्फ अखरी जां बुद्धि दे सीमित दिमागी ज्ञान तक ही इस नू ना रखिए सगों उस तों उपर उठ के अनुभवी आत्मिक ज्ञान तक भी पहुँच सकीए। ये गुरबाणी अनुभव दा गुरबाणी विचार दा गुरबाणी अनुभव नामक लेख है, भाग पहला नंबर पहला जो कि आप जी नू इत्थों लेखां दे स्टाल तो मिल जाएगा। वाहिगुरु जी का खालसा वाहिगुरु जी की